SBS Radio.
SBS, a world of difference. You're with SBS Punjabi on mobile, online, and on radio.
Tusi SBS Punjabi naal mobile, online, ade radio dwara jude ho.
ਸ਼ੁੱਕਰਵਾਰ 13 ਦਸੰਬਰ 2019 ਇਸ ਹਫ਼ਤੇ ਦੀ ਅਖੀਰਲੀ ਪੇਸ਼ਕਾਰੀ ਲੈ ਕੇ ਮੈਂ ਰਵਦੀਪ ਸਿੰਘ ਤੁਹਾਡੀ ਖਿਦਮਤ ਵਿੱਚ ਇੱਕ ਵਾਰੀ ਫਿਰ ਹਾਜ਼ਰ ਹਾਂ। ਮੇਰੇ ਵੱਲੋਂ ਅਤੇ ਸਾਰੀ SBS ਟੀਮ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ। ਮੈਂ ਉਮੀਦ ਕਰਦਾ ਕਿ ਤੁਹਾਡਾ ਸਾਰਾ ਹਫ਼ਤਾ ਵਧੀਆ ਅਤੇ ਖੁਸ਼ਗਵਾਰ ਲੰਘਿਆ ਹੋਵੇਗਾ। ਤੁਹਾਡੇ ਲਈ ਜਿਹੜੀਆਂ ਪੇਸ਼ਕਾਰੀਆਂ ਅਸੀਂ ਅੱਜ ਲੈ ਕੇ ਆਏ ਹਾਂ, ਆਓ ਉਹਦੇ ਬਾਰੇ ਤੁਹਾਨੂੰ ਦੱਸ ਦਈਏ। ਦੋਸਤੋ, ਗਰਮੀ ਸ਼ੁਰੂ ਹੋ ਗਈ ਹੈ, ਲੋੜੀਂਦੀ ਬਾਰਿਸ਼ ਦੀ ਘਾਟ ਦੇ ਚੱਲਦਿਆਂ ਕਿਹੜੀਆਂ ਕਿਹੜੀਆਂ ਥਾਵਾਂ 'ਤੇ ਕਿਸ ਤਰ੍ਹਾਂ ਦੀਆਂ ਪਾਣੀ ਦੀ ਵਰਤੋਂ ਸੰਬੰਧੀ ਪਾਬੰਦੀਆਂ ਲਾਈਆਂ ਗਈਆਂ ਹਨ, ਇਸ ਬਾਰੇ ਅੱਜ ਅਸੀਂ ਤੁਹਾਨੂੰ ਦੱਸਾਂਗੇ। ਇੱਕ ਐਸਾ ਪਲੇਅਰ ਜਿਸਨੇ ਕਿ ਹੁਣੇ ਹੁਣੇ ਆਸਟ੍ਰੇਲੀਅਨ ਕ੍ਰਿਕਟ ਟੀਮ ਵਿੱਚ ਚੋਣ ਹੋਈ ਹੈ, ਜਿਸਨੇ ਸਾਡੇ ਸਾਰੇ ਭਾਈਚਾਰੇ ਦਾ ਨਾਂ ਰੋਸ਼ਨ ਕੀਤਾ ਹੈ, ਅਤੇ ਜ਼ਿੰਦਗੀ ਦੇ ਸਫ਼ਰ ਬਾਰੇ ਇੱਕ ਇੰਟਰਵਿਊ ਰਾਹੀਂ ਅਸੀਂ ਤੁਹਾਨੂੰ ਦੱਸਾਂਗੇ। ਹੁਣ ਹਰ ਸ਼ੁੱਕਰਵਾਰ ਦੀ ਤਰ੍ਹਾਂ ਮਸੂਦ ਮੱਲੀ ਸਾਡੇ ਇੱਕ ਹੋਰ ਅਜ਼ੀਮ ਲਿਖਾਰੀ ਨਾਲ ਮੁਲਾਕਾਤ ਕਰਾਉਣਗੇ ਅਤੇ ਤੁਹਾਡਾ ਮਨ ਪਰਚਾਵਾ ਅਸੀਂ ਕੁਝ ਗੀਤਾਂ ਨਾਲ ਵੀ ਕਰਾਂਗੇ। ਦੋਸਤੋ, ਹੁਣੇ ਹੁਣੇ ਭਾਰਤ ਵਿੱਚ ਸਿਟੀਜ਼ਨਸ਼ਿਪ ਅਮੈਂਡਮੈਂਟ ਬਿੱਲ ਪਾਸ ਕਰ ਦਿੱਤਾ ਗਿਆ, ਇਸ ਕਾਰਨ ਭਾਰਤ ਦੇ ਕਈ ਹਿੱਸਿਆਂ ਵਿੱਚ ਮਾਹੌਲ ਬਹੁਤ ਭੱਖਿਆ ਹੋਇਆ ਹੈ। ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਮੈਂ ਤੁਹਾਡੇ ਵਿਚਾਰ ਇਸ ਬਾਰੇ ਜ਼ਰੂਰ ਜਾਣਨਾ ਚਾਹੁੰਦਾ ਹਾਂ। ਸਾਡਾ ਨੰਬਰ ਉਹੀ ਹੈ 04 49 62 63। ਤੁਸੀਂ ਜੇ ਚਾਹੋ ਤਾਂ ਸਾਡੇ ਨਾਲ ਸਾਨੂੰ ਮੈਸੇਜ ਭੇਜ ਕੇ ਆਪਣਾ ਸੰਪਰਕ ਕਾਇਮ ਕਰ ਸਕਦੇ ਹੋ। ਆਓ ਇਸ ਸ਼ਾਮ ਦੀ ਸ਼ੁਰੂਆਤ ਕਰਦੇ ਹਾਂ ਹੁਣ ਤੱਕ ਦੀਆਂ ਵਾਪਰੀਆਂ ਅਹਿਮ ਖਬਰਾਂ ਦੇ ਨਾਲ। ਤੇਰਾਂ ਦਸੰਬਰ 2019, ਮੈਲਬਰਨ ਨਿਊਜ਼ ਡੈਸਕ ਤੋਂ ਮੈਂ ਹਰਵਦੀਪ ਸਿੰਘ। ਅੱਜ ਦੀਆਂ ਮੁੱਖ ਖਬਰਾਂ ਵਿੱਚ, ਬੋਰਿਸ ਜੌਨਸਨ ਦੀ ਇਤਿਹਾਸਿਕ ਜਿੱਤ ਤੋਂ ਬਾਅਦ ਬ੍ਰਿਟਿਸ਼ ਲੇਬਰ ਲੀਡਰ ਜਰਮੀ ਕੋਰਬਨ ਦਾ ਅਸਤੀਫਾ, ਆਸਟ੍ਰੇਲੀਆ ਦੇ ਇਮੀਗ੍ਰੇਸ਼ਨ ਮਿਨਿਸਟਰ ਨੇ ਲਈ ਅਣਮਿੱਥੇ ਸਮੇਂ ਲਈ ਛੁੱਟੀ, ਅਤੇ ਪਰਥ ਵਿੱਚ ਖੇਡੇ ਜਾ ਰਹੇ ਕ੍ਰਿਕਟ ਟੈਸਟ ਮੈਚ ਵਿੱਚ ਆਸਟ੍ਰੇਲੀਆ ਮਜ਼ਬੂਤ ਸਥਿਤੀ ਵਿੱਚ। ਲੇਬਰ ਲੀਡਰ ਜਰਮੀ ਕੋਰਬਨ ਨੇ ਬ੍ਰਿਟਿਸ਼ ਚੋਣਾਂ ਵਿੱਚ ਆਪਣੀ ਪਾਰਟੀ ਦੀ ਵਿਨਾਸ਼ਕਾਰੀ ਹਾਰ ਤੋਂ ਬਾਅਦ ਆਪਣੇ ਪਦ ਤੋਂ ਅਸਤੀਫਾ ਦੇਣ ਦਾ ਫੈਸਲਾ ਕੀਤਾ ਹੈ। ਸ਼੍ਰੀ ਕੋਰਬਨ ਨੇ ਕਿਹਾ ਕਿ ਉਹ ਉਦੋਂ ਤੱਕ ਇਸ ਅਹੁਦੇ 'ਤੇ ਬਣੇ ਰਹਿਣਗੇ ਜਦ ਤੱਕ ਲੇਬਰ ਪਾਰਟੀ ਆਪਣਾ ਨਵਾਂ ਲੀਡਰ ਨਹੀਂ ਚੁਣ ਲੈਂਦੀ। ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੀ ਕੰਜ਼ਰਵੇਟਿਵ ਪਾਰਟੀ ਨੇ ਆਪਣੀ ਹੁਣ ਤੱਕ ਦੀ ਸਭ ਤੋਂ ਵੱਡੀ ਜਿੱਤ ਹਾਸਲ ਕੀਤੀ ਹੈ, ਜਿਸ ਨਾਲ ਅਗਲੇ ਮਹੀਨੇ ਯੂਰਪੀਅਨ ਯੂਨੀਅਨ ਤੋਂ ਬ੍ਰਿਟੇਨ ਦਾ ਬਾਹਰ ਜਾਣ ਦਾ ਰਾਹ ਪੱਧਰਾ ਹੋ ਗਿਆ ਹੈ। ਐਗਜ਼ਿਟ ਪੋਲ ਅਤੇ ਵੋਟਾਂ ਦੀ ਗਿਣਤੀ ਇਹ ਦਰਸਾਉਂਦੀ ਹੈ ਕਿ ਕੰਜ਼ਰਵੇਟਿਵ ਪਾਰਟੀ 368 ਸੀਟਾਂ ਤੱਕ ਜਿੱਤ ਸਕਦੀ ਹੈ, ਜਿਸ ਨਾਲ ਇਸ ਨੂੰ 650 ਸੀਟਾਂ ਵਾਲੇ ਸਦਨ ਵਿੱਚ ਲੋੜੀਂਦੀਆਂ ਸੀਟਾਂ ਨਾਲੋਂ 86 ਸੀਟਾਂ ਵੱਧ ਮਿਲਣ ਦੀ ਉਮੀਦ ਹੈ। ਸ਼੍ਰੀ ਜੌਨਸਨ ਦਾ ਕਹਿਣਾ ਹੈ ਕਿ ਇਸ ਨਤੀਜੇ ਦੇ ਕਾਰਨ ਹੁਣ ਬ੍ਰੈਕਸਿਟ ਲਈ ਰਾਹ ਪੱਧਰਾ ਹੋ ਗਿਆ ਹੈ।
I want to thank the people of this country for turning out to vote in a December election that we didn't want to call, but which I think has turned out to be a historic election that gives us now, in this new government, the chance to respect the democratic will of the British people, to change this country for the better, and to unleash the potential of the entire people of this country.
ਸ਼੍ਰੀ ਕੋਰਬਨ ਦਾ ਕਹਿਣਾ ਹੈ ਕਿ ਭਾਵੇਂ ਲੇਬਰ ਇਸ ਵਾਰੀ ਕਾਮਯਾਬ ਨਹੀਂ ਹੋ ਸਕੀ, ਪਰ ਲੇਬਰ ਪਾਰਟੀ ਦੀਆਂ ਨੀਤੀਆਂ ਨੇ ਲੋਕਾਂ ਵਿੱਚ ਆਪਣੀ ਛਾਪ ਛੱਡਣ ਵਿੱਚ ਜ਼ਰੂਰ ਕਾਮਯਾਬੀ ਹਾਸਲ ਕੀਤੀ ਹੈ।
However, Brexit has so polarized and divided debate in this country, it has overridden so much of a normal political debate. And I recognize that has contributed to the result that the Labour Party has received this evening all across this country. The issues of social justice and the issues of needs of people will not go away.
ਉੱਧਰ ਲਿਬਰਲ ਡੈਮੋਕਰੈਟ ਲੀਡਰ ਜੋ ਸਵਿਨਸਨ ਨੂੰ ਵੀ ਇਹਨਾਂ ਚੋਣਾਂ ਵਿੱਚ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ। ਉਹਨਾਂ ਨੇ ਆਪਣੀ ਸਕਾਟਲੈਂਡ ਦੀ ਸੀਟ ਗਵਾ ਦਿੱਤੀ ਅਤੇ ਉਹਨਾਂ ਦੀ ਪਾਰਟੀ ਨੂੰ ਵੀ ਇੱਥੇ ਬਹੁਤ ਭਾਰਾ ਨੁਕਸਾਨ ਹੋਇਆ। ਯੂਰਪੀਅਨ ਯੂਨੀਅਨ ਵਿੱਚ ਰਹਿਣ ਦਾ ਸਮਰਥਨ ਕਰਨ ਵਾਲਿਆਂ ਵਿੱਚੋਂ ਉਹ ਇੱਕ ਸਭ ਤੋਂ ਪ੍ਰਮੁੱਖ ਲੀਡਰ ਸਨ, ਪਰ ਇਸ ਵਾਰੀ ਇੰਗਲੈਂਡ ਅਤੇ ਸਕਾਟਲੈਂਡ ਵਿੱਚ ਇੱਕ ਐਸੀ ਰਾਸ਼ਟਰਵਾਦੀ ਲਹਿਰ ਸੀ ਕਿ ਉਹ ਇਹਨਾਂ ਵਿੱਚ ਕੋਈ ਪੇਸ਼ ਨਹੀਂ ਕਰ ਸਕੇ।
These are very significant results, but let me say now, for millions of people in our country, these results will bring dread and dismay, and people are looking for hope. I still believe that we as a country can be warm and generous inclusive and open, and that by working together with our nearest neighbours, we can achieve so much more.
ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਜਸਿੰਡਾ ਆਰਡਨ ਨੇ ਮਾਹਰ ਬਚਾਵ ਦਸਤਿਆਂ ਦੇ ਕੰਮ ਦੀ ਪ੍ਰਸ਼ੰਸਾ ਕੀਤੀ ਹੈ, ਜਿਨ੍ਹਾਂ ਨੇ ਇਸ ਹਫ਼ਤੇ ਜਵਾਲਾਮੁਖੀ ਫਟਣ ਤੋਂ ਬਾਅਦ ਫਾਕਰੇ ਇਲਾਕੇ ਤੋਂ 6 ਲੋਕਾਂ ਦੇ ਮ੍ਰਿਤਕ ਸਰੀਰਾਂ ਨੂੰ ਉੱਥੋਂ ਕੱਢਿਆ ਸੀ। ਮੰਨਿਆ ਜਾਂਦਾ ਹੈ ਕਿ ਇਹ ਸਾਰੇ ਮ੍ਰਿਤਕ ਸਰੀਰ ਆਸਟ੍ਰੇਲੀਆਈ ਨਾਗਰਿਕਾਂ ਦੇ ਹਨ, ਜਿਨ੍ਹਾਂ ਨੂੰ ਜਵਾਲਾਮੁਖੀ ਦੇ ਕੇਂਦਰ ਤੋਂ 300 ਮੀਟਰ ਦੂਰੀ ਤੋਂ ਲੱਭਿਆ ਗਿਆ। ਸ਼੍ਰੀਮਤੀ ਆਰਡਨ ਦਾ ਕਹਿਣਾ ਹੈ ਕਿ ਬਚਾਵ ਮਿਸ਼ਨ ਲਈ ਕਾਫ਼ੀ ਬਹਾਦਰੀ ਦੀ ਲੋੜ ਸੀ, ਪਰ ਪੀੜਤ ਪਰਿਵਾਰਾਂ ਲਈ ਇਹ ਕਰਨਾ ਵੀ ਜ਼ਰੂਰੀ ਸੀ।
Reunification won't ease that sense of loss or grief, because I don't think anything can. But we felt an enormous duty of care as New Zealanders to make sure that we brought their family members back.
ਨਿਊਜ਼ੀਲੈਂਡ ਪੁਲਿਸ ਕਮਿਸ਼ਨਰ ਮਾਈਕ ਬੁਸ਼ ਦਾ ਕਹਿਣਾ ਹੈ ਕਿ ਬਾਕੀ ਮ੍ਰਿਤਕ ਦੇਹਾਂ, ਜੋ ਕਿ ਮੰਨਿਆ ਜਾ ਰਿਹਾ ਹੈ ਕਿ ਪਾਣੀ ਵਿੱਚ ਹੋ ਸਕਦੀਆਂ ਹਨ, ਦੀ ਭਾਲ ਦਾ ਕੰਮ ਜਾਰੀ ਰਹੇਗਾ।
To see if we can identify anyone else on the island. And we are also right now deploying our dive team to search the surrounding waters.
ਅੱਗ ਲੱਗਣ ਕਰਕੇ 11 ਆਸਟ੍ਰੇਲੀਆਈ ਲੋਕਾਂ ਦਾ ਇਲਾਜ ਸਿਡਨੀ ਅਤੇ ਮੈਲਬਨ ਦੇ ਹਸਪਤਾਲਾਂ ਵਿੱਚ ਚੱਲ ਰਿਹਾ ਹੈ। ਆਸਟ੍ਰੇਲੀਆ ਦੇ ਇਮੀਗ੍ਰੇਸ਼ਨ ਮੰਤਰੀ ਨੇ ਨਿੱਜੀ ਕਾਰਨਾਂ ਕਰਕੇ ਅਣਮਿੱਥੇ ਸਮੇਂ ਲਈ ਛੁੱਟੀ ਲੈ ਲਈ ਹੈ। ਪ੍ਰਧਾਨ ਮੰਤਰੀ ਸਕਾਟ ਮਾਰਸਨ ਦਾ ਕਹਿਣਾ ਹੈ ਕਿ ਡੇਵਿਡ ਕੋਲਮਨ ਨੇ ਮੰਤਰੀ ਮੰਡਲ ਦੀਆਂ ਜ਼ਿੰਮੇਵਾਰੀਆਂ ਤੋਂ ਤਿਆਗ ਲੈ ਲਿਆ ਹੈ, ਪਰ ਦੱਖਣ ਪੱਛਮੀ ਸਿਡਨੀ ਦੀ ਸੀਟ ਬੈਂਕਸ ਵਿੱਚ ਉਹ ਮੈਂਬਰ ਵਜੋਂ ਆਪਣੀਆਂ ਸੇਵਾਵਾਂ ਹੁਣ ਵੀ ਨਿਭਾਉਂਦੇ ਰਹਿਣਗੇ। ਮਿਨਿਸਟਰ ਫਾਰ ਪਾਪੂਲੇਸ਼ਨ, ਸਿਟੀਜ਼ ਐਂਡ ਅਰਬਨ ਇਨਫਰਾਸਟ੍ਰਕਚਰ ਐਲਨ ਟੁਜ ਸ਼੍ਰੀ ਕੋਲਮਨ ਦੀ ਥਾਂ 'ਤੇ ਹੁਣ ਇਹ ਜ਼ਿੰਮੇਵਾਰੀਆਂ ਨਿਭਾਉਣਗੇ। ਪੱਛਮੀ ਆਸਟ੍ਰੇਲੀਆ ਵਿੱਚ ਲੱਗੀਆਂ ਬੁਸ਼ ਫਾਇਰਸ ਹੁਣ ਪਰਥ ਦੇ ਉੱਤਰੀ ਇਲਾਕਿਆਂ ਵਿੱਚ ਬਸੇ ਘਰਾਂ ਲਈ ਖਤਰਾ ਪੈਦਾ ਕਰ ਰਹੀਆਂ ਹਨ। ਇਹਨਾਂ ਅੱਗਾਂ ਦੇ ਨੇ ਉੱਥੇ ਇੱਕ ਸਰਵਿਸ ਸਟੇਸ਼ਨ ਨੂੰ ਨਸ਼ਟ ਕਰ ਦਿੱਤਾ ਅਤੇ ਸਕੂਲਾਂ ਨੂੰ ਵੀ ਬੰਦ ਕਰਨ 'ਤੇ ਮਜਬੂਰ ਕਰ ਦਿੱਤਾ। ਨਿਵਾਸੀ 2 ਨਿਕਾਸੀ ਕੇਂਦਰਾਂ ਵਿੱਚ ਪਨਾਹ ਲੈ ਰਹੇ ਹਨ, ਜਦਕਿ ਟੂ ਰੌਕਸ, ਬ੍ਰੇਕ ਵਾਟਰ, ਸੀ ਵਾਟਰ ਸਟੇਟ ਅਤੇ ਯਨਸ਼ਿਪ ਦੇ ਉੱਤਰੀ ਇਲਾਕਿਆਂ ਵਿੱਚ ਐਮਰਜੈਂਸੀ ਘੋਸ਼ਿਤ ਕੀਤੀ ਜਾ ਚੁੱਕੀ ਹੈ। ਸੜਕਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਬਿਜਲੀ ਨਾ ਹੋਣ ਕਰਕੇ 300 ਤੋਂ ਵੱਧ ਘਰਾਂ ਦੇ ਲੋਕ ਆਪਣਾ ਘਰ ਛੱਡ ਚੁੱਕੇ ਹਨ। ਲਗਭਗ 200 ਫਾਇਰ ਫਾਈਟਰ ਇਹਨਾਂ ਲੱਗੀਆਂ ਅੱਗਾਂ ਉੱਤੇ ਕਾਬੂ ਪਾਉਣ ਲਈ ਕੋਸ਼ਿਸ਼ ਕਰ ਰਹੇ ਹਨ। ਇਹਨਾਂ ਅੱਗਾਂ ਕਰਕੇ ਬੁੱਧਵਾਰ ਤੋਂ ਹੁਣ ਤੱਕ 2,500 ਹੈਕਟਰ ਤੋਂ ਵੱਧ ਏਰੀਏ ਵਿੱਚ ਨੁਕਸਾਨ ਹੋ ਚੁੱਕਾ ਹੈ। ਤਨਖਾਹ ਅਤੇ ਸੁਰੱਖਿਆ ਵਿਵਾਦਾਂ ਦੇ ਚੱਲਦਿਆਂ ਜੈਟਸਟਾਰ ਏਅਰਲਾਈਨ ਦੇ ਵਰਕਰ ਹੁਣ ਵੀ ਹੜਤਾਲ 'ਤੇ ਹਨ। ਬੈਗੇਜ ਹੈਂਡਲਰ ਅਤੇ ਗਰਾਊਂਡ ਸਟਾਫ ਕਰਮਚਾਰੀ ਸਿਡਨੀ, ਮੈਲਬਨ, ਬ੍ਰਿਸਬਨ, ਕੇਨਜ਼ ਅਤੇ ਐਡਲੇਡ ਵਿੱਚ ਵੱਖਰੇ ਵੱਖਰੇ ਸਮੇਂ 'ਤੇ ਇਹ ਹੜਤਾਲ ਜਾਰੀ ਰੱਖਣਗੇ। ਜੈਟਸਟਾਰ ਵੱਲੋਂ ਕਰਮਚਾਰੀਆਂ ਦੀ ਤਨਖਾਹ ਵਾਧੇ, ਨੌਕਰੀਆਂ 'ਤੇ ਘੱਟੋ ਘੱਟ ਘੰਟੇ ਅਤੇ ਸੁਰੱਖਿਆ ਸੁਧਾਰ ਮੰਗਾਂ ਨੂੰ ਰੱਦ ਕਰਨ ਮਗਰੋਂ ਇਹ ਹੜਤਾਲ ਕੀਤੀ ਗਈ। ਆਸਟ੍ਰੇਲੀਅਨ ਕਾਊਂਸਲ ਆਫ ਟ੍ਰੇਡ ਯੂਨੀਅਨ ਦੇ ਸਕੱਤਰ ਸੈਲੀ ਮੈਕਮੈਨਸ ਦਾ ਕਹਿਣਾ ਹੈ ਕਿ ਜੈਟਸਟਾਰ ਅਤੇ ਇਹਨਾਂ ਦੀ ਪੇਰੈਂਟ ਕੰਪਨੀ ਕੁਆਂਟਸ ਦੇ ਲਾਲਚ ਕਾਰਨ ਇਹ ਹੜਤਾਲ ਹੋਈ ਹੈ।
They're very profitable companies, but they won't give their workers a pay rise that keeps up with the cost of living. And this is just wrong. It's just basically wrong. They are able to afford their executives millions of dollars in bonuses, but not able to afford 80 cent increase for these workers.
Jetstar ਦਾ ਕਹਿਣਾ ਹੈ ਕਿ ਪ੍ਰਭਾਵਿਤ ਯਾਤਰੀ ਆਪਣੀਆਂ ਉਡਾਣਾਂ ਨੂੰ ਬਦਲ ਸਕਦੇ ਹਨ ਅਤੇ ਜੇ ਉਹ ਆਪਣੀ ਟਿਕਟ ਦਾ ਰਿਫੰਡ ਲੈਣਾ ਚਾਹੁੰਦੇ ਹਨ ਤਾਂ ਵੀ ਲੈ ਸਕਦੇ ਹਨ। ਇਸ ਦੌਰਾਨ ਆਪਸੀ ਗੱਲਬਾਤ ਸਿਰੇ ਨਾ ਚੜ੍ਹਨ ਕਰਕੇ ਜੈਟਸਟਾਰ ਦੇ ਪਾਇਲਟਸ ਕੱਲ੍ਹ ਅਤੇ ਫਿਰ ਐਤਵਾਰ ਨੂੰ 4 ਘੰਟੇ ਲਈ ਕੰਮ ਬੰਦ ਰੱਖਣਗੇ। ਪਾਇਲਟਸ 3% ਸਾਲਾਨਾ ਤਨਖਾਹ ਵਿੱਚ ਇਜ਼ਾਫੇ ਲਈ ਤਾਂ ਸਹਿਮਤ ਹੋ ਗਏ ਹਨ, ਪਰ ਥਕਾਵਟ ਦੇ ਕਾਰਨਾਂ ਕਰਦੇ ਆਪਣੇ ਰੋਸਟਰਸ ਵਿੱਚ ਬਦਲਾਅ ਚਾਹੁੰਦੇ ਹਨ। ਜੈਟਸਟਾਰ ਦਾ ਕਹਿਣਾ ਹੈ ਕਿ ਇਹਨਾਂ ਹੋਰ ਮੰਗਾਂ ਕਰਕੇ ਉਹਨਾਂ ਨੂੰ ਅਸਲ ਵਿੱਚ 15% ਦਾ ਵਾਧਾ ਮਿਲੇਗਾ। ਪਰ ਆਸਟ੍ਰੇਲੀਅਨ ਫੈਡਰੇਸ਼ਨ ਆਫ ਏਅਰ ਪਾਇਲਟਸ ਦੇ ਕਾਰਜਕਾਰੀ ਨਿਰਦੇਸ਼ਕ ਸਾਈਮਨ ਲਟਨ ਦਾ ਕਹਿਣਾ ਹੈ ਕਿ ਏਅਰਲਾਈਨ ਇਹਨਾਂ ਦਾਅਵਿਆਂ ਨੂੰ ਵਧਾ ਚੜਾ ਕੇ ਪੇਸ਼ ਕਰ ਰਹੀ ਹੈ।
They've invented a mythical 15% cost increase and they're circulating that as the reason why they've not been able to reach agreement with us and nothing could be further from the truth. We're ready, willing and able to negotiate. We do not accept that it's 15% difference between us. That's a product of flawed costings by the company.
ਤੇ ਹੁਣ ਪੇਸ਼ਨ ਖੇਡ ਜਗਤ ਤੋਂ ਕੁਝ ਖਬਰਾਂ। ਪਰਥ ਵਿੱਚ ਖੇਡੇ ਜਾ ਰਹੇ ਪਹਿਲੇ ਡੇ ਐਂਡ ਨਾਈਟ ਕ੍ਰਿਕਟ ਟੈਸਟ ਮੈਚ ਵਿੱਚ ਆਸਟ੍ਰੇਲੀਆਈ ਬੱਲੇਬਾਜ਼ ਮਾਨਸ ਲਵੀਸ਼ੈਂਗ ਨੇ ਬਹੁਤ ਵਧੀਆ ਪਾਰੀ ਖੇਡੀ, ਪਰ ਉਹ 150 ਦੌੜਾਂ ਦੇ ਮੀਲ ਪੱਥਰ ਨੂੰ ਪਾਰ ਨਹੀਂ ਕਰ ਸਕੇ। ਉਹਨਾਂ ਨੇ 143 ਦੌੜਾਂ ਬਣਾਈਆਂ ਅਤੇ ਉਹਨਾਂ ਨੂੰ ਵਾਇਗਨਰ ਨੇ ਕਲੀਨ ਬੋਲਡ ਕੀਤਾ। ਟ੍ਰੈਵਿਸ ਹੈਡ ਨੇ ਵੀ ਅਰਧਸ਼ਤਕ ਬਣਾਇਆ, ਪਰ ਡੇਵਿਡ ਵਾਰਨਰ ਅਤੇ ਸਮਿਥ ਆਪਣਾ ਅਰਧਸ਼ਤਕ ਪੂਰਾ ਨਹੀਂ ਕਰ ਸਕੇ ਅਤੇ ਦੋਹਾਂ ਨੇ 43-43 ਰਨ ਬਣਾਏ। ਅਤੇ ਹੁਣ ਪੇਸ਼ ਹੈ ਮੁਦਰਾ ਦੀ ਬਦਲ ਦਰ। ਮੁਦਰਾ ਬਦਲ ਦਰ ਦੇ ਲਿਹਾਜ਼ ਨਾਲ ਇੱਕ ਆਸਟ੍ਰੇਲੀਆਈ ਡਾਲਰ ਭਾਰਤ ਦੇ 48 ਰੁਪਏ 97 ਪੈਸੇ, ਪਾਕਿਸਤਾਨ ਦੇ 170 ਰੁਪਏ 27 ਪੈਸੇ ਅਤੇ ਅਮਰੀਕਾ ਦੇ 69 ਸੈਂਟਾਂ 'ਤੇ ਆਂਖਿਆ ਗਿਆ ਹੈ। ਅਤੇ ਹੁਣ ਪੇਸ਼ ਹੈ ਕੱਲ੍ਹ ਦੇ ਮੌਸਮ ਸੰਬੰਧੀ ਇੱਕ ਜਾਣਕਾਰੀ। ਮੌਸਮ ਮਾਹਰਾਂ ਦੇ ਇੱਕ ਅੰਦਾਜ਼ੇ ਮੁਤਾਬਕ ਕੱਲ੍ਹ ਸ਼ਨੀਵਾਰ ਨੂੰ ਪਰਥ ਵਿੱਚ ਧੁੱਪ ਅਤੇ ਗਰਮੀ, ਵੱਧ ਤੋਂ ਵੱਧ ਤਾਪਮਾਨ 41 ਡਿਗਰੀ, ਐਡਲੇਡ ਵਿੱਚ ਵੀ ਧੁੱਪ ਰਹੇਗੀ ਵੱਧ ਤੋਂ ਵੱਧ ਤਾਪਮਾਨ 25 ਡਿਗਰੀ, ਮੈਲਬਰਨ ਵਿੱਚ ਬੱਦਲਵਾਹੀ ਵੱਧ ਤੋਂ ਵੱਧ ਤਾਪਮਾਨ 23 ਡਿਗਰੀ, ਹੋਬਰਟ ਵਿੱਚ ਵੀ ਕਿਣਮਿਣ ਹੋ ਸਕਦੀ ਹੈ ਵੱਧ ਤੋਂ ਵੱਧ ਤਾਪਮਾਨ 19 ਡਿਗਰੀ, ਕੈਨਬਰਾ ਵਿੱਚ ਵੱਧ ਤੋਂ ਵੱਧ ਤਾਪਮਾਨ ਰਹੇਗਾ 31 ਡਿਗਰੀ, ਸਿਡਨੀ ਅਤੇ ਨਿਊਕਾਸਲ ਵਿੱਚ ਵੀ ਬੱਦਲਵਾਹੀ, ਤਾਪਮਾਨ ਕ੍ਰਮਵਾਰ 26 ਅਤੇ 26 ਡਿਗਰੀ, ਬ੍ਰਿਸਬੇਨ ਵਿੱਚ ਬਾਰਿਸ਼ ਪੈ ਸਕਦੀ ਹੈ ਵੱਧ ਤੋਂ ਵੱਧ ਤਾਪਮਾਨ 31 ਡਿਗਰੀ ਅਤੇ ਡਾਰਵਿਨ ਵਿੱਚ ਵੀ ਬਾਰਿਸ਼ ਪੈ ਸਕਦੀ ਹੈ ਵੱਧ ਤੋਂ ਵੱਧ ਤਾਪਮਾਨ 34 ਡਿਗਰੀ। ਮੈਲਬਰਨ ਸਟੂਡੀਓ 'ਤੇ ਨਿਊ ਡਸਟ ਤੋਂ ਇਸ ਵੇਲੇ ਮੈਨੂੰ ਦਿਓ ਇਜਾਜ਼ਤ। ਰਵਦੀਪ ਸਿੰਘ ਨੂੰ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
Tell us what you think. Like us on Facebook or follow us on Twitter.